ਇਹ ਹਾਲ ਵੇਖ ਕੇ ਬਲੀਆ ਚੰਦ ਨੂੰ ਬੜੀ ਸ਼ਰਮ ਆਈ ਕਿ ਇਤਨੇ ਥੋੜਿਆਂ ਨਾਲ ਲੜ ਕੇ ਉਹਨਾਂ ਨੂੰ ਮੈਦਾਨੋਂ ਨੱਸ ਕੇ ਜਾਣਾ ਬੜੀ ਸ਼ਰਮ ਵਾਲੀ ਗੱਲ ਹੈ। ਇਹ ਪੈਂਤੜਾ ਖਾਲਸੇ ਨੇ ਕਿਵੇਂ ਬਦਲਿਆ, ਕਿਵੇਂ ਸਾਨੂੰ ਲੈਣੇ ਦੇ ਦੇਣੇ ਪੈ ਗਏ। ਕ੍ਰੋਧ ਖਾ ਕੇ ਨਜ਼ਰ ਪਾ ਕੇ ਤੱਕਿਓ ਸੁ ਤੋ ਆਪਣੀ ਸੈਨਾ ਕਿਤੇ ਵਧੀਕ ਖਾਲਸੇ ਤੋਂ ਪਈ ਦਿਸੇ, ਪਰ ਹੁਣ ਆਪ ਅੱਗੇ ਵਧਿਆ ਕਿ ਫੌਜ ਦਾ ਹੌਸਲਾ ਵੱਧ ਕੇ ਫੌਜ ਗਾਂ ਵਧੇ, ਖਾਲਸੇ ਦੇ ਪੈਰ ਉਖੇੜ ਦੇਵੇ। ਉਸ ਨੂੰ ਇੱਕ ਹੜ ਵਾਂਗ ਵਧਿਆ ਆਉਂਦਾ ਦੇਖ ਕੇ ਉਦੈ ਸਿੰਘ ਸ਼ੇਰ ਵਾਂਗੂ ਗਰਜ ਕੇ ਅੱਗੇ ਵਧਿਆ ਤੇ ਸਿੰਘ ਉਸ ਦੇ ਨਾਲ ਗੱਜ ਵੱਜ ਕੇ ਵਧੇ। ਦੂਜੇ ਪਾਸੇ ਆਲਮ ਚੰਦ ਡਿੱਠਾ ਕਿ ਸਾਥੀ ਸੂਰਮਾ ਵੱਧ ਕੇ ਪਿਆ ਹੈ, ਉਹ ਵੀ ਕ੍ਰੋਧ ਭਰ ਕੇ ਤੇ ਸੈਨਾ ਨੂੰ ਲਲਕਾਰ ਕੇ ਦੂਜੇ ਪਾਸੇ ਤੋਂ ਆ ਪਿਆ ਕਿ ਬਲੀਆ ਚੰਦ ਦੇ ਹੱਲੇ ਨੂੰ ਦੂਜੇ ਪਾਸਿਓਂ ਰੋਕ ਕੇ ਦੁਰਮਦਾ ਲੱਗ ਕੇ ਬਿਜਲੀ ਸੱਟ ਵਾਂਗੂ ਵੈਰੀ ਦਾ ਕਲਾ ਕਮਾ ਹੋ ਜਾਇਆ। ਬਲੀਆ ਚੰਦ ਦੇ ਹੱਲੇ ਨੂੰ ਰੋਕ ਦਿੱਤਾ, ਪਰ ਇਸ ਦੀ ਇਸ ਚੜ੍ਹਾਈ ਨੂੰ ਤੱਕ ਕੇ ਇਧਰੋਂ ਆਲਮ ਸਿੰਘ ਨੇ ਸਿੰਘਾਂ ਨੂੰ ਲਲਕਾਰਿਆ, ਆਪ ਅੱਗੇ ਹੋ ਕੇ ਵਧਿਆ। ਵੈਰੀ ਸਿਰ ਤੇ ਆ ਪੁੱਜਾ ਸੀ ਤੇ ਹੁਣ ਹੱਥਾਂ ਵੱਧ ਤਲਵਾਰ ਦੇ ਯੁੱਧ ਦਾ ਸਮਾਂ ਸੀ। ਸੋ ਦੋਏ ਸੂਰਮੇ ਜੁੱਟ ਪਏ, ਐਨ ਆਮੋ ਸਾਹਮਣੇ ਆ ਵੱਜੇ ਤੇ ਦਾਓ ਕਾਓ ਤੋਂ ਪਹਿਲਾਂ ਹੀ ਆਲਮ ਚੰਦ ਦਾ ਵਾਰ ਆਲਮ ਸਿੰਘ ਦੇ ਡਾਢੇ ਜ਼ੋਰ ਦਾ ਪਿਆ, ਜੋ ਆਲਮ ਸਿੰਘ ਨੇ ਢਾਲ ਤੇ ਬੜੇ ਬਲ ਨਾਲ ਰੋਕਿਆ। ਹੁਣ ਦਾਓ ਕਾਓ ਤਲਵਾਰ ਦੇ ਲੱਗੇ ਹੋਣ, ਦੋਏ ਸੂਰਮੇ ਸਨ ਤੇ ਦੋਵੇਂ ਤਲਵਾਰੀਏ ਸਨ। ਦੋਹਾਂ ਦੇ ਜਿੱਤਰਾਂ ਦਾ ਫਲ ਇਹ ਹੋਇਆ ਕਿ ਆਲਮ ਸਿੰਘ ਦਾ ਵਾਰ ਕਾਰੀ ਗਿਆ, ਆਲਮ ਚੰਦ ਦਾ ਸੱਜਾ ਹੱਥ ਤਲਵਾਰ ਸਣੇ ਕੱਟ ਗਿਆ। ਉਸਦਾ ਕੱਟਿਆ ਹੱਥ ਤੇ ਤਲਵਾਰ ਥੱਲੇ ਆ ਪਏ ਤਾਂ ਪਹਾੜੀਆਂ ਨੇ ਛੇਤੀ ਨਾਲ ਅੱਗੇ ਵੱਧ ਕੇ ਆਲਮ ਚੰਦ ਨੂੰ ਬਚਾਇਆ ਤੇ ਉਹ ਪਿਛਲੇ ਪੈਰੀ ਆਪਣੀ ਸੈਨਾ ਵਿੱਚ ਗੁੰਮ ਹੋ ਗਿਆ। ਸਾਥੀਆਂ ਦਾ ਜੋਸ਼ ਟੁੱਟ ਗਿਆ ਤੇ ਪੈਰ ਪਿੱਛੇ ਹਟ ਗਏ। ਦੂਜੇ ਪਾਸੇ ਬਲੀਆ ਚੰਦ ਬੰਦੂਕਾਂ ਦੀ ਛਲਕ ਕਰਦਾ ਸੈਨਾ ਸਣੇ ਵਧਿਆ ਆ ਰਿਹਾ ਸੀ। ਉਸਦੀ ਸੈਨਾ ਦੇ ਢੋਲ ਵੱਜ ਰਹੇ ਸਨ, ਵੀਰ ਰਸ ਵਿੱਚ ਉਤਸ਼ਾਹ ਭਰ ਰਹੇ ਸਨ ਤੇ ਸੂਰਮੇ ਤੀਰ ਤਫੰਗ ਚਲਾਉਂਦੇ ਆ ਰਹੇ ਸਨ। ਉਦੈ ਸਿੰਘ ਤੇ ਜੀਵਨ ਸਿੰਘ ਰੰਗਰੇਟੇ ਇਧਰੋਂ ਡਟ ਕੇ ਪੈਰ ਜਮਾ ਕੇ ਲੜ ਰਹੇ ਸਨ ਕਿ ਸਿੰਘਾਂ ਵੱਲ ਤੱਕ ਕੇ ਬੋਲਿਆ, ਬੰਦੂਕਾਂ ਦੀ ਛਲਕ ਕਰੋ। ਗੱਲ ਕੀ ਦਵੱਲੀ ਐਂਓ ਤੀਰਾਂ ਤੇ ਬੰਦੂਕਾਂ ਦੇ ਵਾਰ ਚੱਲੇ ਕਿ ਮਾਨੋ ਗੜਿਆਂ ਦੀ ਵਰਖਾ ਹੋ ਰਹੀ ਹੈ। ਦੋਏ ਦਲ ਅਜੇ ਇੰਨੇ ਨੇੜੇ ਨਹੀਂ ਸਨ ਆਏ ਕਿ ਸ਼ਮਸ਼ੀਰ ਦਾ ਜੰਗ ਹੱਥੋ ਹੱਥੀ ਹੋ ਪਏ ਕਿ ਬਲੀਆ ਚੰਦ ਦੀ ਜੰਗ ਵਿੱਚ ਇੱਕ ਸ਼ੂਕ ਦੀ ਗੋਲੀ ਲੱਗ ਗਈ। ਗੋਲੀ ਜਰਾ ਕਰਾਰੀ ਲੱਗੀ ਤੇ ਉਹ ਬੇਤਾਬ ਹੋ ਕੇ ਪਿੱਛੇ ਮੁੜਿਆ। ਸਰਦਾਰ ਦਾ ਪਿੱਠ ਦਿਖਾਉਣਾ ਹੀ ਸੀ ਕਿ ਫੌਜ ਹਰਾਸੀ ਹੋ ਗਈ ਤੇ ਉਹ ਵੀ ਮਾਨੋ ਪੈਰ ਸਿਰ ਤੇ ਧਰ ਕੇ ਪਿੱਛੇ ਮੁੜੀ। ਇਹ ਮੁੜਨਾ ਐਸਾ ਸੀ ਕਿ ਸਾਰੀ ਪਹਾੜੀ ਸੈਨਾ ਧੀਰਜ ਛੱਡ ਕੇ ਭੱਜ ਉੱਠੇ। ਭੱਜਦਿਆਂ ਮਗਰ ਕੁਛ ਦੂਰ ਖਾਲਸੇ ਨੇ ਪਿੱਛਾ ਕੀਤਾ, ਜੋ ਤਰਾਸੇ ਹੋਏ ਭੱਜ ਹੀ ਜਾਣ, ਕਿਤੇ ਸਾਨੂੰ ਅਟਕ ਗਏ ਸਮਝ ਕੇ ਫਿਰ ਨਾ ਸਾਡੇ ਵਾਂਗੂ ਡਟ ਖੜੋਣ। ਤਦੋਂ ਨੂੰ ਸਾਰੇ ਭੱਜ ਗਏ, ਦੂਰ ਨਿਕਲ ਗਏ ਤਾਂ ਖਾਲਸਾ ਜੀ ਨੇ ਡਿੱਠਾ ਕਿ ਅਸਮਾਨ ਸਾਫ਼ ਹੈ, ਜੋ ਗੁਪਤ ਸੈਨਾ ਦਾ ਪ੍ਰਭਾਵ ਪੈਂਦਾ ਸੀ ਹੁਣ ਹੈ ਨਹੀਂ। ਠੰਡੀ ਹਵਾ ਟੁਰ ਰਹੀ ਹੈ, ਸਾਫ਼ ਧੁੱਪ ਚਮਕ ਰਹੀ ਹੈ ਤਾਂ ਗੁਰੂ ਜੀ ਵੱਲ ਨੂੰ ਮੁੜੇ। ਇਸ ਜੰਗ ਦੇ ਸਾਖੀ ਭਾਈ ਰਾਮ ਕੌਰ ਜੀ ਲਿਖਦੇ ਹਨ ਤੇ ਦੱਸਦੇ ਹਨ ਕਿ ਗੁਰੂ ਜੀ ਦੀ ਹਜ਼ੂਰੀ ਵਿੱਚ ਮੈਂ ਤਾਂ ਜੰਗ ਦੀ ਕਨਕੋਰਤਾ ਵੇਖ ਕੇ ਕੰਪਿਆ ਸੀ। ਮੈਨੂੰ ਸ਼ੋਕਾਤੁਰ ਦੇਖ ਕੇ ਗੁਰੂ ਜੀ ਨੇ ਧੀਰਜ ਦਿੱਤਾ ਤੇ ਸਮਝਾਇਆ ਕਿ ਮੈਦਾਨੇ ਜੰਗ ਵਿੱਚ ਮਰਿਆਂ ਨੂੰ ਦੇਖ ਕੇ ਸ਼ੋਕ ਨਹੀਂ ਕਰੀਦਾ। ਰਾਮ ਕੌਰ ਜੀ ਲਿਖਦੇ ਹਨ ਕਿ ਇਸ ਵੇਲੇ ਗੁਰੂ ਜੀ ਨੇ ਭਵਿੱਖਬਾਣੀ ਆਖੀ ਕਿ ਸਾਥੋਂ ਮਗਰੋਂ ਚਿਰਕਾਲ ਸੰਸਾਰ ਪਰ ਖਾਲਸਾ ਰਾਜ ਕਰੇਗਾ, ਸਦੀਵੀ ਰਾਜ ਕਰੇਗਾ। ਫਿਰ ਖਾਲਸੇ ਨੂੰ ਧੀਰਜ ਦਿੱਤਾ ਤੇ ਕਿਹਾ, ਡਰੋ ਨਾ, ਇਹਨਾਂ ਤੋਂ ਤਗੜੇ ਹੋਵੋ। ਇਹ ਲੋਕ ਸਾਰੇ ਇੱਕ ਦਿਨ ਖਾਲਸੇ ਤੋਂ ਭੈ ਖਾਣਗੇ ਤੇ ਦੀਨ ਮੰਨਣਗੇ। ਫਿਰ ਸਤਿਗੁਰੂ ਜੀ ਨੇ ਮਹਾਂ ਸਿੰਘ ਤੋਂ ਜੰਗ ਦਾ ਵੇਰਵਾ ਸੁਣਿਆ। ਸ਼ਹੀਦ ਹੋਏ ਸਿੰਘਾਂ ਦੇ ਸਰੀਰ ਇਕੱਠੇ ਕਰਵਾ ਕੇ ਸੰਸਕਾਰ ਕੀਤਾ, ਘਾਇਲਾਂ ਨੂੰ ਨਾਲ ਲੈ ਚੱਲਣ ਦਾ ਪ੍ਰਬੰਧ ਕੀਤਾ ਤੇ ਸ਼ਾਮਾਂ ਵੇਲੇ ਫਤਿਹ ਨਗਾਰਾ ਵਜਾਉਂਦੇ ਆਨੰਦਪੁਰ ਆਏ। ਅਸਲ ਗੱਲ ਇਉਂ ਹੈ ਕਿ ਗੁਰੂ ਜੀ ਦੇ ਨਾਲ ਫੌਜ ਥੋੜ੍ਹੀ ਸੀ ਤੇ ਅੱਗੋਂ ਜਿਨ੍ਹਾਂ ਨਾਲ ਟਾਕਰਾ ਪਿਆ ਸੀ ਉਹ ਬਹੁਤ ਹੀ ਵਧੇਰੇ ਤੇ ਸੁਚੱਜੇ ਟਿਕਾਣੇ 'ਚ ਸਨ। ਇਹ ਗੱਲ ਲੱਗ ਕੇ ਗੁਰੂ ਜੀ ਨੇ ਇੱਕ ਮਾਰ ਦਾ ਟਿਕਾਣਾ ਲੱਭ ਕੇ ਉੱਥੇ ਪੈਰ ਜਮਾਏ ਤੇ ਆਪਣੇ ਅਚੁੱਕ ਤੀਰਾਂ ਦੀ ਵਰਖਾ ਨਾਲ ਆਪਣੀ ਗਿਣਤੀ ਤੇ ਘਾਟੇ ਨੂੰ ਪੂਰਾ ਕੀਤਾ। ਖਾਲਸੇ ਨੂੰ ਆਪਣੇ ਤੋਂ ਬਿਨਾਂ ਆਪਣੇ ਪੈਰੀਂ ਤੇ ਆਪਣੇ ਦਿਮਾਗੀ ਲੜਨੇ ਦਾ ਮੌਕਾ ਦਿੱਤਾ ਕਿ ਇਹਨਾਂ ਵਿੱਚ ਬਲ ਭਰੇ ਤੇ ਜਾਚ ਆਵੇ, ਇਹ ਹਾਰ ਦਾ ਮੂੰਹ ਵੀ ਨਾ ਦੇਖਣ ਤੇ ਹਾਰ ਵੇਲੇ ਨਾ ਹਾਰਨ ਦੀ ਜਾਚ ਵੀ ਸਿੱਖਣ। ਤੀਜਾ ਪਰਮਾਰਥਕ ਅਸੂਲ ਵੀ ਗੁਰੂ ਜੀ ਨੇ ਹੀ ਸਿਖਾਉਣਾ ਸੀ ਕਿ ਹੰਕਾਰ ਵਿੱਚ ਆਉਣਾ ਠੀਕ ਨਹੀਂ, ਹੰਕਾਰ ਮਤ ਨੂੰ ਮਲੀਨ ਕਰਦਾ ਹੈ, ਪਰ ਸਵੈ ਭਰੋਸਾ, ਸਵੈ ਟੇਕ ਅਤੇ ਚੜ੍ਹਦੀਆਂ ਕਲਾ ਬਲ ਭਰਦੀਆਂ ਨੇ ਅਤੇ ਮਤ ਨੂੰ ਨਿਰਮਲ ਕਰਦੀਆਂ ਨੇ। ਗੁਰੂ ਜੀ ਤਾਂ ਇੱਕ ਉਸ ਵੇਲੇ ਦੇ ਮੌਕੇ ਮੁਜਬ ਯੁੱਧ ਦੀ ਚਾਲ ਸੰਭਾਲ ਰਹੇ ਸਨ, ਪਰ ਖਾਲਸੇ ਨੇ ਆਪਣੇ ਵਿੱਚ ਗੁਰੂ ਨਾ ਵੇਖ ਕੇ ਧੀਰਜ ਛੋੜ ਦਿੱਤਾ। ਸੂਰੇ ਗੁਰੂ ਨੇ ਫਿਰ ਧੀਰਜ ਬਣਾਇਆ, ਆਪਣੇ ਗੁਪਤ ਤਾਕਤ ਦੇ ਸਦਾ ਸਹਾਈ ਰਹਿਣ ਦਾ ਨਿਸ਼ਚਾ ਪੱਕਾ ਕਰ ਦਿੱਤਾ ਅਤੇ ਅੱਜ ਦੇ ਯੁੱਧ ਵਿੱਚ ਜੋ ਸਬਕ ਸਿਖਾਇਆ ਸੋ ਖਾਲਸੇ ਦਾ ਖਾਸ ਗੁਣ ਹੋ ਪ੍ਰਗਟਿਆ ਅਤੇ ਅੱਜ ਖਾਲਸੇ 'ਤੇ ਚੜ੍ਹਦੀ ਕਲਾ ਹੈ, ਇਹ ਭੁਲਾਇਆ ਨਹੀਂ ਜਾ ਸਕਦਾ। ਦੁਸ਼ਮਣ ਦੀ ਵਧੀਕ ਬਲ ਪੈ ਜਾਣ 'ਤੇ, ਭੱਜ ਉੱਠਣ 'ਤੇ, ਕੁਝ ਦੂਰ ਜਾ ਕੇ ਪੈਰ ਜਮਾ ਕੇ ਡਟ ਜਾਣਾ, ਦੁਸ਼ਮਣ ਖੁਸ਼ੀ ਵਿੱਚ ਵਧਿਆ ਆਉਂਦਾ ਹੈ ਅਤੇ ਆਪਣੀ ਸੋਚ ਵਿੱਚ ਨਹੀਂ ਹੁੰਦਾ, ਵੈਰੀ ਦੇ ਬੇਪਰਵਾਹ ਵਧੇ ਆਉਣ 'ਤੇ ਅਚਾਨਕ ਅੱਗੋਂ ਫਿਰ ਉੱਠ ਕੇ ਹਮਲੇ ਦੇ ਨਾਲ ਪੈਰ ਉਖੇੜ ਦੇਣੇ ਅਤੇ ਮੈਦਾਨ ਮਾਰ ਲੈਣਾ, ਇਹ ਵੀ ਸਿਖਾਇਆ। ਦੂਜੀ ਵਿਉਂਤ ਇਹ ਕਿ ਐਸੇ ਜ਼ੋਰ ਪੈਣ 'ਤੇ ਪਿਛਲੇ ਪੈਰੀ ਹਟਣਾ, ਹਟੀ ਜਾਣਾ, ਪਰੇ ਬੱਧੀ ਆਪਣੀ ਸਫ ਨਹੀਂ ਟੁੱਟਣ ਦੇਣੀ, ਦੁਸ਼ਮਣ ਨਾਲ ਲੜੀ ਜਾਣਾ, ਮਾਰੀ ਜਾਣਾ, ਮਰੀ ਜਾਣਾ, ਪਿੱਛੇ ਹਟੀ ਜਾਣਾ, ਪਰ ਐਸਾ ਪੈਂਤੜਾ ਬੰਨ ਕੇ ਹਟਣਾ ਕਿ ਦੁਸ਼ਮਣ ਨੂੰ ਹੱਲਾ ਕਰਨ ਦਾ ਹੌਸਲਾ ਨਾ ਪਵੇ ਅਤੇ ਇਉਂ ਵੈਰੀ ਨੂੰ ਹਫਾ ਦੇਣਾ ਹੈ, ਥਕਾ ਦੇਣਾ ਹੈ। ਇਸ ਕਰਤੱਵ ਦਾ ਕਮਾਲ ਖਾਲਸੇ ਨੇ ਵੱਡੇ ਘੱਲੂਘਾਰੇ ਵਿੱਚ ਦਿਖਾਇਆ ਸੀ ਕਿ 12 ਕੋਹ ਪਿੱਛੇ ਹਟਣ ਵਿੱਚ ਅਬਦਾਲੀ ਇੱਕ ਵੇਰ ਵੀ ਉਹਨਾਂ ਦੀਆਂ ਸਫਾ ਨਹੀਂ ਸੀ ਤੋੜ ਸਕਿਆ ਅਤੇ ਹਫ ਕੇ ਪਾਣੀ ਦੀ ਢਾਬ 'ਤੇ ਆ ਕੇ ਸੈਨਾ ਸਤਹੀਨ ਪਾਣੀ ਦੇ ਕਿਨਾਰੇ ਬੈਠ ਗਈ। ਅਨੰਦਪੁਰ ਇਸ ਖੁਸ਼ੀ ਦੇ ਸਮਾਗਮ ਹੋਏ, ਰਾਤ ਨੂੰ ਘਰ ਘਰ ਦੀਪਮਾਲਾ ਹੋਈ, ਸ਼ਾਦਿਆਨੇ ਵੱਜੇ, ਵਧਾਈਆਂ ਮਿਲੀਆਂ, ਮਾਤਾ ਜੀ ਨੇ ਅਰਦਾਸੇ ਸੁਦਾਏ, ਸਿਰਵਾਰਨੇ ਕੀਤੇ ਅਤੇ ਗੁਰੂ ਨਾਨਕ ਦੇਵ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਚੜਾ ਕੇ ਅਰਦਾਸੇ ਕੀਤੇ, ਸ਼ੁਕਰਾਨੇ ਕੀਤੇ। ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਦੀਵਾਨ ਸੱਜਿਆ, ਸੰਗਤਾਂ ਅੱਜ ਉਮੜ ਕੇ ਆਈਆਂ, ਨਗਰੀ ਦੇ ਲੋਕ ਵੀ ਸਾਰੇ ਆਏ। ਜਦੋਂ ਭੋਗ ਪੈ ਗਿਆ, ਪ੍ਰਸ਼ਾਦ ਵਰਤਾਇਆ ਗਿਆ, ਤਦ ਸਭ ਨੇ ਸ੍ਰੀ ਗੁਰੂ ਜੀ ਨੂੰ ਵਧਾਈਆਂ ਦਿੱਤੀਆਂ ਔਰ ਚੜ੍ਹਦੀ ਕਲਾ ਦੇ ਜੰਕਾਰੇ ਲਾਏ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।